ਤੁਸੀਂ ਹੋ SBS ਪੰਜਾਬੀ ਦੇ ਨਾਲ। ਦਿਨ ਮੰਗਲਵਾਰ ਮਿਤੀ 6 ਅਕਤੂਬਰ ਨੂੰ ਸਵਾਗਤ ਜੀ ਆਇਆਂ ਤੇ ਖੁਸ਼ਾਮਦੀਦ SBS ਪੰਜਾਬੀ ਪ੍ਰੋਗਰਾਮ ਵਿੱਚ। ਮੈਂ ਹਾਂ ਮਨਪ੍ਰੀਤ ਤੁਹਾਡੀ ਮੇਜ਼ਬਾਨ ਅਤੇ ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਇਸ ਵੇਲੇ ਡਾਕਟਰ ਹਰਮਿੰਦਰ ਸਿੰਘ ਟੈਲੀਫੋਨ ਲਾਈਨ ਦੇ ਜ਼ਰੀਏ ਸਾਡੇ ਨਾਲ ਜੁੜ ਚੁੱਕੇ ਹਨ ਜੋ ਸਾਨੂੰ ਅੱਜ ਦੇ ਬਜਟ ਦਾ ਗਣਿਤ ਸਰਲ ਭਾਸ਼ਾ ਵਿੱਚ ਸਮਝਾਉਣਗੇ। ਡਾਕਟਰ ਸਾਹਿਬ ਬੜਾ ਹੀ ਨਿੱਘਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ। ਮੈਨੂੰ ਲੱਗਿਆ ਕਿ ਸਾਨੂੰ ਕੋਈ ਮਾਹਿਰ ਚਾਹੀਦਾ ਹੈ ਜੋ ਸਾਨੂੰ ਸਰਲ ਭਾਸ਼ਾ ਵਿੱਚ ਸਮਝਾ ਸਕੇ। ਸੋ ਬੜੀ ਖੁਸ਼ੀ ਹੈ ਕਿ ਤੁਸੀਂ ਸਾਡੇ ਨਾਲ ਜੁੜੇ ਹੋ। ਸ਼ੁਰੂਆਤ ਇਸ ਤੋਂ ਹੀ ਕਰਦੇ ਹਾਂ ਡਾਕਟਰ ਹਰਮਿੰਦਰ, ਕਿ ਤੁਹਾਨੂੰ ਕੀ ਲੱਗਦਾ ਹੈ ਕਿ ਮੋਟੇ ਤੌਰ ਤੇ ਕਿ ਇਹ ਕਾਫੀ ਵਰਗਾਂ ਵਾਸਤੇ ਚੰਗਾ ਬਜਟ ਸਾਬਤ ਹੋਵੇਗਾ ਤੇ ਮੁੱਖ ਤੌਰ ਤੇ ਜੋ ਕੋਰੋਨਾ ਵਾਇਰਸ ਕਾਰਨ ਆਰਥਿਕ ਮੰਦੀ ਦਾ ਮੁਲਕ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਕੀ ਉਸ ਲਈ ਇਹ ਬਜਟ ਚੰਗਾ ਤੇ ਸਕਾਰਾਤਮਕ ਹੈ?
ਹਾਂਜੀ, ਕੰਸੀਡਰਿੰਗ ਜੇ ਆਪਾਂ ਸਿਚੁਏਸ਼ਨ ਨੂੰ ਦੇਖੀਏ ਵੀ ਜੋ ਹਾਲਾਤ ਕੋਰੋਨਾ ਵਾਇਰਸ ਕਰਕੇ ਪੂਰੇ ਵਰਲਡ ਚ ਹੋਏ, ਖਾਸ ਤੌਰ ਸਾਡੇ ਮੁਲਕ ਦੇ ਵਿੱਚ ਹੋਏ, ਤੇ ਕਿਉਂਕਿ ਸਾਰਾ ਵਰਲਡ ਅੱਜ ਕੱਲ੍ਹ ਇੰਟੈਗਰੇਟਿਡ ਹੈਗਾ, ਜੇ ਚਾਈਨਾ 'ਚ ਕੁਛ ਹੁੰਦਾ ਤਾਂ ਉਹਦਾ ਇੰਪੈਕਟ ਸਾਨੂੰ ਵੀ ਪੈਂਦਾ ਹੈਗਾ, ਤੇ ਡੈਫੀਨੇਟਲੀ ਸਾਡੀ ਇਕਾਨਮੀ ਕਾਫੀ ਡਾਊਨ ਹੋਈ ਹੈ, ਬਿਜ਼ਨਸ ਕਾਫੀ ਡਾਊਨ ਹੋਇਆ, ਲੋਕਾਂ ਦੇ ਰੁਜ਼ਗਾਰ ਚਲੇ ਗਏ, ਲੋਕਾਂ ਦੀ ਨੌਕਰੀਆਂ ਚਲੀਆਂ ਗਈਆਂ ਨੇ, ਤੇ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਕਿਸੇ ਵੀ ਕੰਟਰੀ ਦੀ ਇਕਾਨਮੀ ਨੂੰ ਬੂਸਟ ਕਰਨ ਦੀ ਲੋੜ ਹੁੰਦੀ ਹੈਗੀ। ਉਹ ਜਿਹੜਾ ਬੂਸਟ ਆਉਂਦਾ ਹੈਗਾ, ਜਿਹੜਾ ਇੰਜੈਕਸ਼ਨ ਆਉਂਦਾ ਹੈਗਾ, ਉਹ ਤਾਂ ਹੀ ਆਉਂਦਾ ਜੇ ਕੋਈ ਸਰਕਾਰ ਸਟਿਮੂਲਸ ਪੈਕੇਜ ਤੇ ਕੋਈ ਸਰਕਾਰ ਪੈਸਾ ਖਰਚੇ, ਬਜਾਏ ਦੇ ਜਿਹੜਾ ਕਿ ਪਹਿਲਾ ਮਾਇੰਡ ਸੈਟ ਸੀ ਸਾਡੀ ਸਰਕਾਰਾਂ ਦਾ ਕਿ ਅਸੀਂ ਬਜਟ ਜਿਹੜਾ ਸਰਪਲਸ ਦੇ ਵਿੱਚ ਲੈ ਕੇ ਆਉਣਾ ਹੈਗਾ, ਉਹ ਜੇ ਤਾਂ ਇਕਾਨਮੀ ਵਧੀਆ ਕੰਮ ਕਰ ਰਹੀ ਹੁੰਦੀ ਹੈਗੀ ਹੈ ਤੇ ਸਰਪਲਸ ਦਾ ਟਾਰਗੇਟ ਬੜੀ ਚੰਗੀ ਗੱਲ ਹੁੰਦੀ ਹੈ ਕਿਸੇ ਵੀ ਇਕਾਨਮੀ ਲਈ, ਕਿਸੇ ਵੀ ਕੰਟਰੀ ਲਈ, ਕਿਸੇ ਵੀ ਡੈਵਲਪ ਕੰਟਰੀ ਲਈ ਖਾਸ ਤੌਰ ਤੇ। ਬਟ ਜਿਹੜੀ ਆਹ ਸਿਚੁਏਸ਼ਨ ਸਾਡੀ ਅੱਜ ਚੱਲ ਰਹੀ ਹੈਗੀ ਹੈ, ਉਹਦੇ ਲਈ ਇਸ ਕੰਟਰੀ ਨੂੰ ਬਹੁਤ ਜ਼ਿਆਦਾ ਪੈਸਾ ਖਰਚਣ ਦੀ ਲੋੜ ਸੀਗੀ। ਇਹਨਾਂ ਨੇ ਆਪਣੇ ਬਜਟ ਦੇ ਵਿੱਚ ਮਤਲਬ ਇਹੀ ਦਿਖਾਇਆ ਹੈ ਕਿ ਕਾਫੀ ਆਪਣਾ ਪਰਸ ਮੈਂ ਕਹਾਂਗਾ ਢਿੱਲਾ ਕੀਤਾ ਹੈਗਾ, ਤੇ ਜਿਹੜਾ ਇਹ $213 billion ਦਾ ਜਿਹੜਾ ਡੈਫਿਸਿਟ ਹੈਗਾ, ਤੇ ਇਹਨੂੰ ਮੇਰੇ ਹਿਸਾਬ ਨਾਲ ਕੋਈ ਬਹੁਤਾ ਨੈਗੇਟਿਵ ਵੀ ਨਹੀਂ ਲੈਣਾ ਚਾਹੀਦਾ, ਕਿਉਂਕਿ ਜੋ ਵੀ ਡੈਫਿਸਿਟ ਹੈਗਾ, ਜੇ ਉਹ ਪੈਸਾ ਕਿਸੇ ਵੀ ਪ੍ਰੋਡਕਟਿਵ ਪਰਪਸ ਲਈ ਖਰਚਿਆ ਜਾ ਰਿਹਾ ਹੈਗਾ ਕਿਸੇ ਵੀ ਇਕਾਨਮੀ ਲਈ, ਤੇ ਉਸ ਪ੍ਰੋਡਕਟਿਵ ਪਰਪਸ ਤੋਂ ਪ੍ਰੋਡਕਸ਼ਨ ਹੋਣੀ ਹੈਗੀ ਆ,
ਤੇ
ਉਸ ਪ੍ਰੋਡਕਸ਼ਨ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ, ਉਸ ਪ੍ਰੋਡਕਸ਼ਨ ਨਾਲ ਸਟੇਬਿਲਿਟੀ ਵੀ ਹੋਏਗੀ, ਉਸ ਪ੍ਰੋਡਕਸ਼ਨ ਨਾਲ ਸਾਡਾ ਮੁਲਕ ਤਰੱਕੀ ਵੀ ਕਰੇਗਾ, ਤੇ ਉਸ ਹਿਸਾਬ ਨਾਲ ਮੈਂ ਕਹਾਂਗਾ ਕਿ ਇਹ ਜਿਹੜਾ ਡੈਫਿਸਿਟ ਹੈਗਾ, ਔਰ ਜੋ ਗਵਰਨਮੈਂਟ ਨੇ ਜਿਹੜਾ ਕਿ ਆਪਣਾ ਪਲਾਨ ਦੱਸਿਆ ਹੈਗਾ ਅੱਜ ਕਿਸ ਕਿਸ ਚੀਜ਼ ਦੇ ਉੱਪਰ ਕਿੰਨਾ ਕਿੰਨਾ ਖਰਚਾ ਕਰਨਾ ਹੈਗਾ, ਉਹ ਮੇਰੇ ਹਿਸਾਬ ਨਾਲ ਇੱਕ ਵੈਲਕਮ ਸਟੈਪ ਹੈਗਾ ਜੀ।
ਚਲੋ ਜੀ, ਬਿਲਕੁਲ ਠੀਕ ਹੈ। ਇਨਫਰਾਸਟ੍ਰਕਚਰ ਦੇ ਤੇ ਕਈ ਪ੍ਰੋਜੈਕਟ ਹਨ, ਸਿਹਤ ਵਾਸਤੇ ਵੀ ਕਾਫੀ ਪੈਸਾ ਖਰਚਾ ਜਾਏਗਾ, ਪਰ ਮੈਂ ਪ੍ਰਮੁੱਖ ਤੌਰ ਤੇ ਕੁਝ ਗੱਲਾਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ। ਕੁਝ ਵੈਲਫੇਅਰ ਪੇਮੈਂਟ ਦੀ ਗੱਲ ਕੀਤੀ ਗਈ ਹੈ, ਵੇਜ ਸਬਸਿਡੀ ਹੈ, ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਜਿਹੜਾ ਆਮਦਨ ਟੈਕਸ ਹੈ ਨਾ, ਇਨਕਮ ਟੈਕਸ, ਉਸ ਵਿੱਚ ਕਈ ਲੋਕਾਂ ਨੂੰ ਬੈਨੀਫਿਟਸ ਦਿੱਤੇ ਜਾ ਰਹੇ ਹਨ। ਸੋ ਇੱਕ ਇੱਕ ਕਰਕੇ ਇਹਨਾਂ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲੇ ਜਿਹੜੇ ਨਕਦੀ ਮਿਲ ਰਿਹਾ ਹੈ ਨਾ, ਵੈਲਫੇਅਰ ਪੇਮੈਂਟ, ਜਿਹੜੇ ਲੋਕ ਕਮਜ਼ੋਰ ਵਰਗ ਦੇ ਹਨ, ਉਸ ਬਾਰੇ ਦੱਸੋ। $250 ਦਾ ਨਕਦੀ ਪੇਮੈਂਟ ਹੈਗਾ ਜੀ?
ਹਾਂਜੀ, ਉਹ ਜੀ ਜਿਹੜੇ ਮੈਂ ਕਹਾਂਗਾ ਕਿ ਸੈਂਟਰਲ ਲਿੰਕ ਤੇ ਜ਼ਿਆਦਾ ਡਿਪੈਂਡ ਕਰਦੇ ਨੇ, ਉਹ ਚ ਸੀਨੀਅਰ ਸਿਟੀਜ਼ਨ ਨੂੰ ਜ਼ਿਆਦਾ ਬੈਨੀਫਿਟ ਹੈਗਾ, ਜਿਹੜੇ ਪੈਨਸ਼ਨ ਤੇ ਹੈਗੇ, ਡਿਸੇਬਿਲਿਟੀ ਪੈਨਸ਼ਨ ਦੇ ਲੋਕਾਂ ਨੂੰ ਬੈਨੀਫਿਟ ਹੈਗਾ, ਉਹ $250 ਇਹਨਾਂ ਨੂੰ ਇੱਕ ਵਾਰ ਦਸੰਬਰ ਚ ਮਿਲੇਗਾ ਜੀ, ਇੱਕ ਵਾਰ ਫਿਰ $250 ਅਗਲੇ ਸਾਲ ਮਾਰਚ ਦੇ ਵਿੱਚ ਮਿਲੇਗਾ। ਤੇ ਸਾਰਿਆਂ ਨੇ ਸਫ਼ਰ ਕੀਤਾ ਹੈਗਾ, ਇਹਨਾਂ ਨੇ ਵੀ ਸਫ਼ਰ ਕੀਤਾ, ਕਿਉਂਕਿ ਇਹਨਾਂ 'ਚ ਕੁਛ ਲੋਕ ਇਹੋ ਜਿਹੇ ਵੀ ਹੋਣਗੇ ਜਿਹਨਾਂ ਨੂੰ ਕਦੀ ਕਬਾਰ ਕੋਈ ਰੁਜ਼ਗਾਰ ਮਿਲ ਜਾਂਦਾ ਹੋਣਾ, ਜਿਹੜਾ ਕਿ ਐਤਕੀ ਪਿਛਲੇ 6 ਮਹੀਨੇ 'ਚ ਬਿਲਕੁਲ ਨਹੀਂ ਮਿਲਿਆ, ਅਤੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਥੋੜ੍ਹਾ ਜਿਹਾ ਮਤਲਬ ਥੋੜ੍ਹੀ ਰਾਹਤ ਦੇ ਪੱਖੋਂ ਅਸੀਂ ਕਹਿ ਸਕਦੇ ਹਾਂ ਕਿ $500 ਅਗਲੇ 6-7 ਮਹੀਨੇ 'ਚ ਉਹਨਾਂ ਨੂੰ ਪ੍ਰੋਮਿਸ ਕੀਤੇ ਗਏ ਨੇ ਜੀ।
ਠੀਕ ਹੈ, ਤੇ ਜਿਹੜੀ ਆਮਦਨ ਟੈਕਸ ਵਾਲੀ ਗੱਲ ਹੈ ਜੀ, ਕਿਉਂਕਿ ਇਸ ਦਾ ਵੀ ਅਸਰ ਬਹੁਤ ਸਾਰੇ ਲੋਕਾਂ ਤੇ ਪੈਂਦਾ ਹੈ, ਤੇ ਮੇਰੇ ਖਿਆਲ ਉਹਨੇ ਟੈਕਸ ਬ੍ਰੈਕਿਟਸ ਕੁਝ ਬਦਲੇ ਹਨ, ਉਸ ਤੇ ਚਾਨਣ ਪਾਓ।
ਹਾਂਜੀ, ਟੈਕਸ ਬ੍ਰੈਕਿਟ ਤੇ ਬਦਲੀ ਹੈਗੀ, ਲੇਕਿਨ ਜੇ ਮੈਂ ਤੁਹਾਨੂੰ ਸਿੱਧਾ ਸਿੱਧਾ ਦੱਸ ਦਵਾਂ ਬਈ, ਟੈਕਸ ਬ੍ਰੈਕਿਟ ਦਾ ਇਹ ਜਿਹੜਾ ਤੇ ਟੈਕਸ ਪਹਿਲਾਂ $37,000 ਤੱਕ ਲੱਗਦਾ ਸੀਗਾ, 19%, ਉਹ ਵਧਾ ਕੇ ਉਹਨਾਂ ਨੇ $45,000 ਤੱਕ ਕਰਤਾ। ਕਿਉਂਕਿ ਜਿਹੜਾ ਪਹਿਲਾਂ 37,000 ਤੋਂ 45,000 ਤੱਕ ਦੀ ਆਮਦਨ ਵਾਲਾ ਬੰਦਾ ਸੀਗਾ, ਇੰਪਲਾਈ ਸੀਗਾ, ਉਹ ਜੇ ਵੱਧ ਟੈਕਸ ਦਿੰਦਾ ਸੀਗਾ ਉਹਨੂੰ ਹੁਣ ਕਨਫਾਈਨ ਕਰਤਾ 19% ਤੱਕ, ਤੇ ਜਿਹੜਾ 90,000 ਤੋਂ ਲੈ ਕੇ 120,000 ਤੱਕ ਦਾ ਸੀਗਾ ਉਹ 32% ਤੇ ਆ ਗਿਆ। ਇਹਦਾ ਮਤਲਬ ਇਹ ਹੈ ਕਿ ਤਕਰੀਬਨ 40,000 ਤੱਕ ਦਾ ਅਮਾਊਂਟ ਦੇ ਵਿੱਚ 20% ਘੱਟ ਲੱਗਿਆ ਟੈਕਸ, ਤੇ ਇਹਦਾ ਡੈਫੀਨੇਟਲੀ ਫਾਇਦਾ ਹੋਏਗਾ ਜੀ। ਔਰ ਜੋ ਮੈਂ ਕੈਲਕੂਲੇਸ਼ਨਸ ਕੀਤੀਆਂ ਹੈਗੀਆਂ ਕਿ ਜਿਹੜੇ ਲੋਕ $45,000 ਤੋਂ $90,000 ਸਾਲ ਦਾ ਕਮਾਉਂਦੇ ਨੇ ਉਹਨਾਂ ਨੂੰ ਤਕਰੀਬਨ $1,080 ਹਰ ਸਾਲ ਦਾ ਫਾਇਦਾ ਹੋਏਗਾ। ਹਰ ਸਾਲ ਮੈਂ ਫਿਊਚਰਸ ਨਹੀਂ ਕਹਿ ਸਕਦਾ ਕਿਉਂਕਿ ਹਰ ਸਾਲ ਚੇਂਜ ਹੋ ਜਾਂਦਾ ਟੈਕਸ, ਤੇ 1,20,000 ਤੋਂ ਉੱਪਰ ਤੇ ਅਪ ਟੂ ਸਮਵੇਅਰ $200,000 ਤੱਕ ਇਹ $2,430 ਹਰ ਸਾਲ ਦਾ ਟੈਕਸ ਦਾ ਐਡਵਾਂਟੇਜ ਹੈਗਾ ਜੀ।
ਅੱਛਾ, ਸੋ ਇਹ ਮਤਲਬ ਹਰ ਆਸਟ੍ਰੇਲੀਅਨ ਨੂੰ ਮਿਲੇਗਾ ਜੋ ਉਸ ਬ੍ਰੈਕਟ ਚ ਆਉਂਦੇ ਨੇ। ਠੀਕ ਹੈ, ਠੀਕ ਹੈ। ਅੱਛਾ, ਇਹ ਵੇਜ ਸਬਸਿਡੀ ਬਾਰੇ ਦੱਸੋ, ਕਿਉਂਕਿ ਪਹਿਲੇ ਅਸੀਂ ਜੋਬ ਸੀਕਰ, ਜੋਬ ਕੀਪਰ ਇਹ ਸਾਰਾ ਤਾਂ ਸੁਣ ਰਹੇ ਸਾਂ, ਤੇ ਇਹਨਾਂ ਨੂੰ ਹੌਲੇ ਹੌਲੇ ਘਟਾਇਆ ਜਾ ਰਿਹਾ ਹੈ, ਪਰ ਹੁਣ ਜੋਬ ਮੇਕਰ ਦੀ ਗੱਲ ਹੈ ਤੇ ਨਾਲ ਹੀ ਜੋਬ ਮੇਕਰ ਦੇ ਨਾਲ ਕੋਈ ਸਬਸਿਡੀ ਜੁੜੀ ਹੋਈ ਹੈ, ਉਸ ਬਾਰੇ ਦੱਸੋ।
ਹਾਂਜੀ, ਇਹ ਵੀ ਬੜਾ ਅੱਛਾ ਉਪਰਾਲਾ ਕੀਤਾ ਸਰਕਾਰ ਨੇ, ਕਿਉਂਕਿ ਜਦ ਹੁਣ ਜਿਸ ਤਰ੍ਹਾਂ ਇਕਾਨਮੀ ਖੁੱਲ੍ਹੀ ਹੈਗੀ ਆ ਪੈਂਡੈਮਿਕ ਤੋਂ ਬਾਅਦ, ਲੋਕਾਂ ਨੂੰ ਰੁਜ਼ਗਾਰ ਮਿਲਿਆ, ਕੁਛ ਰੁਜ਼ਗਾਰ ਮੈਨੂੰ ਲੱਗਦਾ ਬੰਦ ਵੀ ਹੋ ਜਾਣਗੇ, ਬੰਦ ਹੋਣ ਦੇ ਕਾਗਾਰ ਤੇ ਹੋਣਗੇ, ਤੇ ਉਹਨਾਂ ਨੂੰ ਰਿਵਾਈਵ ਕਰਨ ਲਈ ਇਹ ਗੌਰਮੈਂਟ ਨੇ ਇਨੀਸ਼ੀਏਟਿਵ ਲਿਆ ਹੈਗਾ ਕਿ ਜੇ ਤੁਸੀਂ ਕੋਈ ਯੰਗ ਬੰਦਾ ਹਾਇਰ ਕਰਦੇ ਹੈਗੇ ਹੋ ਤੇ ਉਹਨੂੰ ਤੁਸੀਂ ਜਿੰਨਾ ਵੀ ਪੈਸਾ ਦਿੰਦੇ ਹੋ ਉਹਦੇ ਚੋਂ ਅਸੀਂ $200 ਹਰ ਹਫ਼ਤੇ ਦਾ ਤੁਹਾਨੂੰ ਦੇਵਾਂਗੇ ਜੇ ਤੁਸੀਂ 30 ਸਾਲ ਤੋਂ ਘੱਟ ਉਮਰ ਦਾ ਕੋਈ ਇੰਪਲਾਈ ਰੱਖਿਆ ਹੈਗਾ, 18 ਤੋਂ ਲੈ ਕੇ 30 ਸਾਲ ਤੱਕ ਦਾ, ਤੇ ਜੇ ਕੋਈ 30 ਤੋਂ 35 ਸਾਲ ਤੱਕ ਦਾ ਇੰਪਲਾਈ ਰੱਖਿਆ ਹੈਗਾ ਤੇ ਗੌਰਮੈਂਟ $100 ਹਰ ਹਫ਼ਤੇ ਦਾ ਦਿਆ ਕਰੇਗੀ ਔਰ ਇਹ ਅਗਲੇ 12 ਮਹੀਨੇ ਤੱਕ ਦਿੱਤਾ ਜਾਏਗਾ। ਇਹਦੇ ਨਾਲ ਕੀ ਹੋਏਗਾ ਜੀ, ਲੋਕਾਂ ਨੂੰ ਐਟਲੀਸਟ ਫੋਰ ਦਾ ਟਾਈਮ ਬੀਂਗ ਕਾਫ਼ੀ ਰੁਜ਼ਗਾਰ ਮਿਲੇਗਾ। ਜੇ ਕਿਸੇ ਨੇ ਲੈਟਸ ਸੇ $5,000 ਦੇਣਾ ਹੈਗਾ ਇੱਕ ਇੰਪਲਾਈ ਨੂੰ ਤੇ ਉਹਨੂੰ ਤਕਰੀਬਨ $900 ਜਿਹੜਾ ਹੈਗਾ ਉਹ ਗੌਰਮੈਂਟ ਤੋਂ ਹੀ ਮਿਲ ਜਾਣਾ ਹੈਗਾ, ਤੇ ਮਤਲਬ ਉਹਦੀ ਜੇਬ ਚੋਂ $4,100 ਜਾਏਗਾ। ਤੇ ਜਿਹੜੇ ਕਿ ਉਹਨੂੰ ਇਨਕਰੇਜਮੈਂਟ ਹੈਗੀ ਕਿ ਉਹਨੂੰ ਇੰਪਲਾਇਮੈਂਟ ਦੀਆਂ ਜਿਹੜੀਆਂ ਇੰਪਲਾਈ ਮਿਲ ਰਿਹਾ ਰਿਲੇਟਿਵਲੀ ਘੱਟ ਰੇਟ ਤੇ ਕਿਉਂਕਿ ਗੌਰਮੈਂਟ ਸਬਸਿਡਾਈਜ਼ ਕਰ ਰਹੀ ਹੈਗੀ ਆ, ਕਿਉਂਕਿ ਇਹ ਇੰਪਲਾਇਰ ਜਿਹੜਾ ਹੈਗਾ ਜੀ ਜੋਬ ਨੂੰ ਮੇਕ ਕਰ ਰਿਹਾ ਹੈਗਾ ਤੇ ਉਹਦੇ ਉੱਪਰ ਸਬਸਿਡੀ ਮਿਲ ਰਹੀ ਹੈਗੀ ਸਰਕਾਰ ਵੱਲੋਂ।
ਸਹੀ ਸਹੀ, ਕਿਉਂਕਿ ਹੁਣ ਤੀਕਰ ਕੀ ਸੀ ਜੋਬ ਕੀਪਰ ਦੇ ਜ਼ਰੀਏ ਬਿਨਾਂ ਕੰਮ ਕੀਤੇ ਵੀ ਇੰਪਲੋਈ ਨੂੰ ਪੈਸੇ ਦਿੱਤੇ ਜਾ ਰਹੇ ਸਨ, ਹੈ ਨਾ, ਕਿ ਉਹਨਾਂ ਨੂੰ ਕੰਮ ਵੀ ਕਰਨ ਦੀ ਲੋੜ ਨਹੀਂ ਸੀ, ਫਿਰ ਵੀ ਉਹਨਾਂ ਦੀ ਜੇਬ ਵਿੱਚ ਖਰਚਾ ਇਹ ਪੂਰਾ ਮਿਲ ਰਿਹਾ ਸੀ, ਪਰ ਉਹ ਫਿਰ ਉਹਨਾਂ ਨੇ ਹਟਾ ਦਿੱਤਾ ਕਿ ਹੁਣ ਕੰਮ ਕਰਨਾ ਜ਼ਰੂਰੀ ਹੋਵੇਗਾ।
ਹਾਂਜੀ ਹਾਂਜੀ,
ਠੀਕ ਠੀਕ ਹੈ ਜੀ। ਅਤੇ ਇਸ ਦਾ ਮਤਲਬ ਲਾਹਾ ਜ਼ਿਆਦਾ ਯੰਗਸਟਰਸ ਅਸੀਂ ਮੰਨ ਲਈਏ ਕਿ ਨੌਜਵਾਨ ਪੀੜ੍ਹੀ ਨੂੰ ਮਿਲੇਗਾ।
ਹਾਂਜੀ, ਇਹ ਥੋੜ੍ਹੀ ਜਿਹੀ ਮੈਂ ਕਹਾਂਗਾ ਚੰਗੀ ਨਿਊਜ਼ ਹੈ ਯੰਗਸਟਰਸ ਲਈ, ਤੇ ਜਿਹੜੇ 35+ ਨੇ ਉਹਨਾਂ ਲਈ ਕੋਈ ਬਹੁਤੀ ਚੰਗੀ ਨਿਊਜ਼ ਨਹੀਂ ਹੈਗੀ, ਕਿਉਂਕਿ ਜੇ ਕੋਈ ਇੰਪਲਾਇਰ ਉਹਨਾਂ ਨੂੰ ਹਾਇਰ ਕਰਦਾ ਹੈਗਾ ਤੇ ਉਸ ਇੰਪਲਾਇਰ ਨੂੰ ਐਡਵਾਂਟੇਜ ਨਹੀਂ ਮਿਲਦਾ।
ਅੱਛਾ ਅੱਛਾ, ਸਿਰਫ 35 ਵਰੇ ਦੀ ਉਮਰ ਤੱਕ, ਠੀਕ ਠੀਕ ਹੈ ਜੀ। ਤੇ ਇੱਕ ਹੋਰ ਮੈਂ ਦੇਖ ਰਹੀ ਸੀ, $1 billion ਦਾ ਜੋਬ ਟ੍ਰੇਨਰ ਫੰਡ ਵੀ ਹੈ ਤਾਂ ਕਿ ਸਕਿੱਲਸ ਹੋਰ ਦਿੱਤੀਆਂ ਜਾਣ।
ਹਾਂਜੀ, ਉਹ ਵੀ ਯੰਗਸਟਰਸ ਨੂੰ ਜ਼ਿਆਦਾ ਫਾਇਦਾ ਹੈ, ਅਪ੍ਰੈਂਟਿਸਸ਼ਿਪ ਵਧਾਉਣ ਲਈ ਜਾਂ ਨਵੀਂ ਟ੍ਰੇਨਰ ਨਵੀਂ ਟ੍ਰੇਨਿੰਗ ਦਿੱਤੀ ਜਾਏ ਜਿਹੋ ਜਿਹੀ ਲੋੜ ਹੈਗੀ ਇੰਪਲਾਇਰ ਨੂੰ, ਉਹਦੇ ਲਈ ਗਵਰਨਮੈਂਟ ਨੇ ਜਿਹੜਾ $1 billion ਸਪੇਅਰ ਕੀਤਾ ਹੈਗਾ। ਉਹ ਕਾਫੀ ਸਾਰੇ ਸ਼ਾਰਟ ਟਰਮ ਕੋਰਸਿਸ ਕਰਾਏ ਜਾਣਗੇ ਜਿਹੜੇ ਕਿ ਇੰਪਲਾਇਰ ਦੀ ਨੀਡ ਬੇਸ ਤੇ ਜ਼ਿਆਦਾ ਹੈਗੇ, ਤਾਂ ਕਿ ਉਹ ਜਿਹੜਾ ਯੰਗਸਟਰ ਹੈਗਾ ਜਿਹੜਾ ਇੰਪਲਾਈ ਬਣਨਾ ਚਾਹੁੰਦਾ ਹੈਗਾ ਉਹਨੂੰ ਫਟ ਟ੍ਰੇਨ ਕਰਤਾ ਜਾਏ ਤਾਂ ਕਿਸੇ ਦੀ ਜੋਬ ਲੱਗ ਜਾਏ, ਬਜਾਏ ਦੇ ਕਿ 3-3, 4-4 ਸਾਲ ਡਿਗਰੀਆਂ ਲਾਉਣ ਦੇ ਇਹ ਜਿਹੜੇ ਸ਼ਾਰਟ ਕੋਰਸਿਸ ਹੋਣਗੇ। ਬੇਸਿਕਲੀ ਟ੍ਰੇਨਿੰਗ ਉਹੀ ਹੋਏਗੀ, ਉਹਦੇ ਉੱਪਰ ਗਵਰਨਮੈਂਟ ਨੇ $1 billion ਦਾ ਸਪੇਅਰ ਅਮਾਊਂਟ ਇਸੇ ਕਰਕੇ ਰੱਖਿਆ ਹੈ।
ਠੀਕ ਹੈ ਠੀਕ ਹੈ ਡਾਕਟਰ ਸਾਹਿਬ, ਅਗਲਾ ਸਵਾਲ ਮੈਂ ਪੁੱਛਣ ਹੀ ਲੱਗੀ ਸੀ, ਪਰ ਇਸ ਸੰਬੰਧੀ ਇੱਕ SMS ਵੀ ਆਇਆ ਹੈ ਮੈਲਬਨ ਤੋਂ। ਸਾਕਿਬ ਨੇ ਪੁੱਛਿਆ ਹੈ, ਸਲਾਮ, ਨਵੇਂ ਬਿਜ਼ਨਸ ਵਾਸਤੇ ਕੀ ਹੈ, ਕੋਈ ਸਟਾਰਟਅਪਸ ਵਾਸਤੇ ਕੋਈ ਬੈਨੀਫਿਟ ਹੈ? ਸੋ ਇਹੀ ਸਵਾਲ ਵੈਸੇ ਵੀ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸਾਂ ਕਿ ਸਮਾਲ ਬਿਜ਼ਨਸਿਸ ਵਾਸਤੇ ਕੀ ਕੋਈ ਸਵੀਟਨਰ ਹੈ, ਕੋਈ ਮਿਠਾਈ ਦਿੱਤੀ ਗਈ ਹੈ, ਕੋਈ ਤੋਹਫਾ ਹੈ?
ਇੱਕ ਬੜਾ ਸੋਹਣਾ ਵਰਡ ਯੂਜ਼ ਕੀਤਾ ਸਟਾਰਟਅਪ ਲਈ। ਸਟਾਰਟਅਪ ਲਈ ਐਸ ਸੱਚ ਕੋਈ ਡਾਇਰੈਕਟ ਬੈਨੀਫਿਟ ਅੱਜ ਦੇ ਬਜਟ 'ਚ ਨਹੀਂ ਅਨਾਊਂਸ ਹੋਇਆ, ਬਟ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਲਈ ਜੋ ਹੈਗਾ ਉਹਦੇ ਲਈ ਸਭ ਤੋਂ ਵਧੀਆ ਜਿਹੜਾ ਅਨਾਊਂਸਮੈਂਟ ਹੋਈ ਹੈ ਮੇਰੇ ਹਿਸਾਬ ਨਾਲ ਉਹ ਹੈਗੀ ਹੈ ਜੀ ਇੰਸਟੈਂਟ ਰਾਈਟ ਆਫ ਜੇ ਤੁਸੀਂ ਕੋਈ ਵੀ ਐਸੈਟ ਲੈਂਦੇ ਹੋ ਆਪਣੇ ਬਿਜ਼ਨਸ ਲਈ ਤੇ ਉਹਨੂੰ ਤੁਸੀਂ ਆਪਣੇ ਬਿਜ਼ਨਸ ਦਾ ਉਸੇ ਸਾਲ ਖਰਚਾ ਦਿਖਾ ਸਕਦੇ ਉਸੇ ਟਾਈਮ। ਇਹਦਾ ਐਡਵਾਂਟੇਜ ਕੀ, ਇਹਦਾ ਐਡਵਾਂਟੇਜ ਇਹ ਹੈ ਕਿ ਤੁਹਾਨੂੰ ਟੈਕਸ ਦਾ ਬੈਨੀਫਿਟ ਉਹ ਮਿਲ ਜਾਂਦਾ ਹੈ, ਬਜਾਏ ਇਹਦੇ ਕਿ ਉਹ ਖਰਚਾ ਤੁਸੀਂ ਅਗਲੇ 4-5 ਸਾਲਾਂ 'ਚ ਦਿਖਾਉਣਾ ਸੀਗਾ ਉਸੇ ਸਾਲ ਦਿਖਾ ਕੇ ਤੁਹਾਡੀ ਇਨਕਮ ਜਿਹੜੀ ਉਸ ਖਰਚੇ ਤੋਂ ਘੱਟ ਜਾਏਗੀ, ਉਹਦੇ ਨਾਲ ਤੁਹਾਡੀ ਟੈਕਸੇਬਲ ਇਨਕਮ ਘੱਟ ਜਾਏਗੀ, ਉਹਦੇ ਨਾਲ ਤੁਹਾਡਾ ਟੈਕਸ ਘੱਟ ਜਾਏਗਾ। ਤੇ ਇਹਦਾ ਕਾਫੀ ਵੱਡਾ ਫਾਇਦਾ ਹੈਗਾ ਜੀ, ਜੇ ਕਿਸੇ ਨੇ ਆਪਣਾ ਕੋਈ ਨਵਾਂ ਟਰੱਕ ਲੈਣਾ, ਨਵੀਂ ਵੈਨ ਲੈਣੀ ਹੈ, ਨਵੀਂ ਕੋਈ ਟੈਕਸੀ ਲੈਣੀ ਹੈ, ਨਵੀਂ ਕੋਈ ਮਸ਼ੀਨਰੀ ਲੈਣੀ ਹੈਗੀ ਆ, ਤੇ ਉਹ ਸਪੋਜ਼ ਪੋਸਟਪੋਨ ਕਰ ਰਿਹਾ ਸੀ ਪਿਛਲੇ 2-3 ਸਾਲਾਂ ਤੋਂ, ਲੈਟਸ ਸੇ ਮਸ਼ੀਨ $140,000 ਦੀ, $120,000 ਦੀ ਹੈਗੀ ਆ, ਤੇ ਹੁਣ ਉਹਨੂੰ ਲੈਣ ਦਾ ਇਹ ਐਡਵਾਂਟੇਜ ਹੈ ਕਿ ਮਸ਼ੀਨ ਦੀ ਸਾਰੇ ਸਾਰਾ ਅਮਾਊਂਟ ਉਹਦੇ ਬਿਜ਼ਨਸ ਦਾ ਖਰਚਾ ਮੰਨਿਆ ਜਾਏਗਾ, ਉਹ ਤੋਂ ਉਹਦੀ ਉਹਦਾ ਇਨਕਮ ਟੈਕਸ ਜਿਹੜਾ ਬਣਦਾ ਉਹ ਸਬਸਟੈਂਸ਼ਲੀ ਘੱਟ ਜਾਏਗਾ।
ਠੀਕ ਹੈ,
ਇਹ ਜੀ ਇਨਕਰੇਜਮੈਂਟ ਹੈਗੀ ਬਿਜ਼ਨਸਮੈਨ ਨੂੰ ਕਿ ਉਹ ਆਪਣੀਆਂ ਵੱਧ ਤੋਂ ਵੱਧ ਐਸੈਟਸ ਨਵੀਆਂ ਲਏ ਤੇ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰੇ ਤੇ ਆਪਣੀ ਪ੍ਰੋਡਕਟੀਵਿਟੀ ਵੀ ਵਧਾਏ।
ਠੀਕ ਹੈ, ਤੇ ਜਿਸ ਤਰ੍ਹਾਂ ਕਿ ਆਮਦਨ ਕਰ ਜਿਹੜਾ ਹੈ, ਇਨਕਮ ਟੈਕਸ ਘਟਾਇਆ ਗਿਆ ਹੈ ਨਿੱਜੀ ਟੈਕਸ ਪੇਅਰਸ ਵਾਸਤੇ, ਕੀ ਬਿਜ਼ਨਸ ਵਾਸਤੇ ਵੀ ਕੋਈ ਟੈਕਸ ਰਿਆਇਤ ਹੈ, ਕੋਈ ਛੋਟ?
ਨਹੀਂ ਜੀ, ਇਹ ਬਿਜ਼ਨਸ ਵਾਸਤੇ ਜਿਸ ਤਰ੍ਹਾਂ ਹੁਣ ਮੈਂ ਦੱਸਿਆ ਜੀ ਰਾਈਟ ਆਫ ਹੈਗਾ ਐਸੈਟਸ ਦਾ, ਇੱਕ ਇਨਡਾਇਰੈਕਟਲੀ ਬਿਜ਼ਨਸਮੈਨ ਨੂੰ ਹੀ ਟੈਕਸ ਦਾ ਐਡਵਾਂਟੇਜ ਹੈਗਾ, ਬਿਕੋਜ਼ ਉਹ ਜਿਹੜੇ ਹੈਗੇ ਐਜ਼ ਅ ਇੰਪਲਾਈ ਟੈਕਸ ਨਹੀਂ ਪੇ ਕਰਦੇ, ਐਜ਼ ਅ ਬਿਜ਼ਨਸ ਟੈਕਸ ਪੇ ਕਰਦੇ ਨੇ, ਤੇ ਉਹਨਾਂ ਨੂੰ ਇਹੋ ਜਿਹੇ ਜਿਹੜੇ ਰਾਈਟ ਆਫ ਹੈਗੇ ਉਹਦਾ ਡਾਇਰੈਕਟ ਐਡਵਾਂਟੇਜ ਹੈਗਾ।
ਠੀਕ ਹੈ ਜੀ, ਮੈਂ ਬਾਕੀ ਸਰੋਤਿਆਂ ਨੂੰ ਨੰਬਰ ਦੁਹਰਾ ਦਿੰਦੀ ਹਾਂ ਜੀ, 042-999-6263, 042-999-6263। ਅੱਜ ਦੇ ਬਜਟ ਬਾਰੇ ਅਗਰ ਤੁਹਾਡਾ ਕੋਈ ਸਵਾਲ ਹੈ ਤੁਸੀਂ ਹੁਣੇ ਹੀ ਲਿਖ ਕਰਕੇ ਭੇਜ ਦਵੋ, ਜਾਂ ਅਗਰ ਕੋਈ ਤੁਸੀਂ ਵਿਚਾਰ ਟਿੱਪਣੀ ਭੇਜਣੀ ਹੈ ਤਾਂ ਵੀ ਤੁਸੀਂ ਭੇਜ ਸਕਦੇ ਹੋ। ਤੇ ਡਾਕਟਰ ਹਰਮਿੰਦਰ ਸਿੰਘ ਗੱਲਬਾਤ ਕਰ ਰਹੇ ਹਨ, ਇਹ ਡੀਕਨ ਯੂਨੀਵਰਸਿਟੀ ਵਿਖੇ ਐਸੋਸੀਏਟ ਪ੍ਰੋਫੈਸਰ ਆਫ ਫਾਈਨੈਂਸ ਹਨ। ਸੋ ਇਹ ਸਰਲ ਭਾਸ਼ਾ ਵਿੱਚ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਇਸ ਤਰ੍ਹਾਂ ਸਮਝਾ ਸਕਦੇ ਨੇ ਕਿ ਇਹ ਜਿਹੜੇ ਵੱਡੇ ਵੱਡੇ ਆਂਕੜੇ ਹਨ ਉਹਨਾਂ ਪਿੱਛੇ ਸੱਚਾਈ ਕੀ ਹੈ। ਡਾਕਟਰ ਸਾਹਿਬ, ਅਸੀਂ ਗੱਲਾਂ ਕਰ ਰਹੇ ਹਾਂ ਬਜਟ ਬਾਰੇ, ਤੇ ਇਨਕਮ ਟੈਕਸ ਜਿਹੜਾ ਪਰਸਨਲ ਇਨਕਮ ਟੈਕਸ ਹੈ ਉਸ ਬਾਰੇ ਇੱਕ ਵਿਸ਼ੇਸ਼ ਐਲਾਨ ਅੱਜ ਇਹ ਸੀਗਾ ਕਿ ਜਿਹੜਾ ਲੋ ਐਂਡ ਮਿਡਲ ਇਨਕਮ ਟੈਕਸ ਆਫਸੈਟ ਸਰਕਾਰ ਨੇ ਸੋਚਿਆ ਸੀ ਅੱਜ ਤੋਂ 2 ਸਾਲ ਬਾਅਦ ਦੇਣ ਦਾ, ਉਹ ਉਹਨਾਂ ਨੇ ਜਲਦੀ ਦੇ ਦਿੱਤਾ ਹੈ। ਇਸ ਦੀ ਪਰਿਭਾਸ਼ਾ ਜ਼ਰਾ ਦੱਸੋ ਸਰਲ ਭਾਸ਼ਾ ਵਿੱਚ, ਇਹ ਕੀ ਹੈ ਜਿਹੜਾ ਲੋ ਐਂਡ ਮਿਡਲ ਇਨਕਮ ਜਿਹੜੇ ਬੰਦੇ ਨੇ ਟੈਕਸ ਆਫਸੈਟ ਉਹਨਾਂ ਨੂੰ ਜਿਹੜਾ ਛੇਤੀ ਮਿਲ ਰਿਹਾ ਹੈ। ਸਰਕਾਰ ਕਹਿ ਰਹੀ ਹੈ ਕਿ ਇਸ ਦੇ ਜ਼ਰੀਏ $11 billion ਦਾ ਫਾਇਦਾ ਹੋਵੇਗਾ।
ਹਾਂਜੀ, ਇਹਦੇ 2 ਚੀਜ਼ਾਂ ਹੈਗੀਆਂ ਨੇ, ਜਿਹੜਾ ਤੇ ਟੈਕਸ ਕਨਸੈਸ਼ਨ ਦੀ ਅਸੀਂ ਪਹਿਲਾਂ ਗੱਲ ਕੀਤੀ ਹੈ, ਉਹ ਸਰਕਾਰ ਨੇ ਪਹਿਲਾਂ ਅਨਾਊਂਸ ਕੀਤਾ ਸੀਗਾ 2021 ਤੇ 22 ਤੋਂ ਅਪਲਾਈ ਕਰਨ ਦਾ, ਤੇ ਉਹ ਉਹਨਾਂ ਨੇ ਪਹਿਲਾਂ ਕਰਤਾ ਕਿਉਂਕਿ ਐਤਕੀ ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਇਕਾਨਮੀ ਦਾ ਕਾਫੀ ਮਾੜਾ ਹਾਲ ਡਾਵਾਂਡੋਲ ਹੈ, ਤੇ ਉਹ ਚੀਜ਼ ਜਿਹੜੀ ਰਿਆਇਤ ਇਹਨਾਂ ਨੇ 2021-22 ਤੋਂ ਦੇਣੀ ਸੀਗੀ ਉਹ ਇਹਨਾਂ ਨੇ 2020-21 ਤੋਂ ਦੇ ਦਿੱਤੀ, ਜਿਹੜੀ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹੈਗੇ ਆ। ਤੇ ਜੀ ਦੂਸਰੀ ਚੀਜ਼ ਤੁਸੀਂ ਕਹਿ ਰਹੇ ਹੋ ਜੀ ਲੋ ਐਂਡ ਮਿਡਲ ਇਨਕਮ ਟੈਕਸ ਆਫਸੈਟ ਦਾ, ਉਹ ਸੀਗਾ ਇਸੇ ਸਾਲ ਤੱਕ ਉਹਨੂੰ ਕੰਟੀਨਿਊ ਕਰਨਾ ਸੀਗਾ, ਬਟ ਉਹ ਅਗਲੇ ਸਾਲ ਵੀ ਕੰਟੀਨਿਊ ਕਰਤਾ ਹੈਗਾ, ਤਾਂ ਕਿ ਜਿਹੜੇ ਲੋ ਐਂਡ ਮਿਡਲ ਇਨਕਮ ਅਰਨਰਸ ਹੈਗੇ ਉਹਨਾਂ ਨੂੰ $1,080 ਦਾ ਵੱਖਰਾ ਇੱਕ ਟੈਕਸ ਆਫਸੈਟ ਜਿਹੜਾ ਹੈਗਾ ਇੱਕ ਸਾਲ ਹੋਰ ਉਹਨਾਂ ਨੂੰ ਰਿਲੀਫ ਮਿਲ ਜਾਏਗਾ। ਸੋ ਇਹ ਅਸੀਂ ਕਹਿ ਸਕਦੇ ਹਾਂ ਜੀ ਲੋ ਇਨਕਮ ਅਰਨਰਸ ਲਈ ਇਹ ਥੋੜਾ ਜਿਹਾ ਕੰਟੀਨਿਊਏਸ਼ਨ ਆਫ ਰਿਲੀਫ ਹੈ, ਚੰਗੀ ਗੱਲ ਹੈ, ਕਿਉਂਕਿ ਉਹ ਉਹਨਾਂ ਚੋਂ ਕਾਫੀ ਲੋਕਾਂ ਨੇ ਜੋਬਸ ਜਿਹੜੀਆਂ ਉਹਨਾਂ ਦੀਆਂ ਗਈਆਂ ਵੀ ਹੈਗੀਆਂ, ਬਿਕੋਜ਼ ਉਹ ਪਰਮਾਨੈਂਟ ਜੋਬਸ ਨਹੀਂ ਹੈਗੇ, ਉਹ ਕਾਫੀ ਕੈਜੂਅਲ ਆਵਰਸ ਕਰਦੇ ਹੈਗੇ ਆ ਤੇ ਘੱਟ ਉਹਨਾਂ ਨੂੰ ਆਵਰਸ ਮਿਲਦੇ ਹੈਗੇ, ਤੇ ਉਹਨਾਂ ਲਈ ਚੰਗੀ ਗੱਲ ਹੈਗੀ।
ਠੀਕ ਹੈ, ਤੇ ਇਹ ਮੈਨੂੰ ਦੱਸੋਗੇ ਕਿ ਲੋ ਇਨਕਮ ਅਰਨਰ ਦੀ ਸੈਲਰੀ ਕਿੰਨੀ ਹੁੰਦੀ ਹੈ ਤੇ ਮਿਡਲ ਇਨਕਮ ਅਰਨਰ ਦੀ ਆਮਦਨ ਕਿੰਨੀ ਹੁੰਦੀ ਹੈ?
ਜਿਹੜਾ ਨੇ ਡਿਫਾਈਨ ਏਅਰਲੀ ਸਪੈਸੀਫਿਕ ਕੀਤਾ ਸੀ ਉਹ ਮੇਰੇ ਕੋਲ ਐਗਜੈਕਟ ਫਿਗਰ ਨਹੀਂ ਹੈ, ਜਿਹੜਾ ਕਿ ਜਿਹਦੇ ਵਿੱਚ ਲਾਸਟ ਇਹਨਾਂ ਨੇ ਬ੍ਰੈਕਟ ਕੀਤਾ ਸੀ ਲੋ ਐਂਡ ਮਿਡਲ ਇਨਕਮ ਟੈਕਸ ਆਫਸੈਟ ਲਈ, ਇਸ ਸਾਲ ਉਹਨਾਂ ਨੇ ਉਹ ਅਮਾਊਂਟ ਇਨਕਮ ਦੀ ਜਿਹੜੀ ਹੈ ਬ੍ਰੈਕਟ ਬਿਲਕੁਲ ਨਹੀਂ ਛੇੜੀ ਹੈਗੀ, ਤੇ ਮੈਨੂੰ ਜੀ ਐਗਜੈਕਟ ਨਹੀਂ ਯਾਦ ਕਿ ਲਾਸਟ ਉਹਨਾਂ ਦੇ ਬ੍ਰੈਕਟ 'ਚ ਕਿੰਨੀ ਇਨਕਮ ਪਾਈ ਸੀਗੀ।
ਠੀਕ ਹੈ, ਮੋਟੇ ਤੌਰ ਤੇ ਅਗਰ 50-60,000 ਸਾਲਾਨਾ ਦੀ ਅਸੀਂ ਗੱਲ ਕਰ ਲਈਏ ਤੇ ਉਹਨਾਂ ਨੂੰ $1,080 ਐਜ਼ ਐਨ ਇਨਕਮ ਆਫਸੈਟ ਮਿਲ ਜਾਵੇਗਾ। ਤੇ ਮੈਂ ਮਾਫੀ ਚਾਹੁੰਦੀ, ਮੈਂ ਗਲਤ ਕਹਿ ਰਹੀ ਸੀ ਕਿ $11 billion ਦਾ ਫਾਇਦਾ ਨਹੀਂ, ਇਹ ਕਹਿ ਰਹੇ ਕਿ 11 million ਟੈਕਸ ਪੇਅਰਸ ਨੂੰ ਇਸ ਦਾ ਲਾਹਾ ਮਿਲੇਗਾ। ਤੇ ਵੱਡੀ ਗੱਲ ਹੈ ਕਿ ਇਸ ਨੂੰ ਬੈਕਡੇਟ ਕੀਤਾ ਜਾ ਰਿਹਾ ਹੈ 1 July ਤੋਂ। ਸੋ ਜਿਹੜਾ ਤੁਸੀਂ ਉਹ ਵੀ ਗੱਲ ਕੀਤੀ ਹੈ ਟੈਕਸ ਬਰੈਕਟਸ ਜਿਹੜੇ ਚੇਂਜ ਕੀਤੇ ਗਏ ਹਨ ਤੇ ਫਾਇਦਾ ਪੁੱਜੇਗਾ, ਇਹ ਵੀ ਹੁਣ ਪਹਿਲੀ ਜੁਲਾਈ 2020 ਤੋਂ ਹੀ ਸ਼ੁਰੂ ਹੋਏਗਾ ਨਾ?
ਹਾਂਜੀ ਜੀ, ਬੈਕ ਡੇਟ ਤੋਂ ਹੋਏਗੀ ਪਹਿਲੀ ਜੁਲਾਈ ਤੋਂ ਜੀ।
ਠੀਕ ਹੈ, ਠੀਕ ਹੈ ਜੀ। ਚਲੋ, ਬੜੇ ਸਾਰੇ ਅੰਕੜਿਆਂ ਦੀ ਗੱਲ,
ਸਾਨੂੰ ਲੈਟਸ ਸੇ ਸਾਨੂੰ $100 ਬਚਣਾ ਸੀ ਟੈਕਸ ਦਾ ਹਰ ਫੋਰਟਨਾਈਟ ਦਾ, ਸਪੋਜ਼ ਸਾਨੂੰ 200 ਮਹੀਨੇ ਦਾ ਬਚਣਾ ਸੀਗਾ, ਤੇ ਇਨਡਾਇਰੈਕਟਲੀ ਤੁਹਾਡੇ ਅਕਾਊਂਟ 'ਚ ਉਹ ਪਿਛਲੇ ਜੁਲਾਈ ਅਗਸਤ ਸਪਟੰਬਰ ਅਕਤੂਬਰ ਪੂਰਾ ਗਿਣ ਲਈਏ ਤੇ 4 ਮਹੀਨੇ 'ਚ ਤੁਹਾਡੇ ਕੋਲੋਂ ਪੈਸਾ ਤੁਹਾਡੇ ਅਕਾਊਂਟ 'ਚ ਆ ਚੁੱਕਿਆ, ਮਤਲਬ ਅਕਰੂਵਲ ਬੇਸਿਸ ਤੇ। ਭਾਵੇਂ ATO ਹਾਲੇ ਤੁਹਾਨੂੰ ਦਿੰਦਾ ਨਹੀਂ ਦਿੰਦਾ, ਇਹ ਹਾਲੇ ਅਰੇਂਜਮੈਂਟ, ਕਿਉਂਕਿ ਜਦ ਤੱਕ ਇਹ ਬਜਟ ਪਾਸ ਨਹੀਂ ਹੁੰਦਾ ਪਾਰਲੀਮੈਂਟ ਨੇ, ਤਦ ਤੱਕ ਬਾਕੀ ਡਿਟੇਲਸ ਦਾ ਨਹੀਂ ਸਾਨੂੰ ਪਤਾ ਲੱਗੇਗਾ। ਬਟ ਤੁਸੀਂ ਉਹ ਅਰਨ ਕਰ ਚੁੱਕੇ ਹੋ ਪੈਸਾ, ਇਹ ਪੱਕੀ ਗੱਲ ਹੈਗੀ ਜੀ।
ਠੀਕ ਹੈ,
ਵਾਪਸ ਅਰਨ ਕਰ ਚੁੱਕੇ,
ਸੋ ਜਦ ਵੀ ਟੈਕਸ ਰਿਟਰਨ ਹੋਵੇਗਾ ਉਸ ਵੇਲੇ ਸ਼ਾਇਦ ਤੁਹਾਨੂੰ ਪੈਸੇ
ਪਹਿਲਾਂ ਵੀ ਸ਼ਾਇਦ ਮਿਲ ਜਾਏ ਇਸ ਸਾਲ।
ਅਰੇ ਵਾਹ, ਠੀਕ ਹੈ ਜੀ। ਸੋ ਬਹੁਤ ਸਾਰੀ ਗਣਿਤ ਅਸੀਂ ਵਿਚਾਰ ਲਈ ਹੈ ਤੇ ਬੜੇ ਸਾਰੇ ਅੰਕੜੇ ਹਨ ਤੁਹਾਡੇ ਵਾਸਤੇ ਐਜ਼ ਅ ਪ੍ਰੋਫੈਸ਼ਨਲ, ਤੁਹਾਨੂੰ ਕੀ ਲੱਗਦਾ ਕਿ ਸਭ ਤੋਂ ਵੱਡੀ ਹਾਈਲਾਈਟ ਅੱਜ ਦੇ ਬਜਟ ਦੀ ਕੀ ਹੈ?
ਸਭ ਤੋਂ ਵੱਡੀ ਹਾਈਲਾਈਟ ਜੀ ਮੇਰੇ ਪੱਖੋਂ ਤਾਂ ਇਹ ਹੈ ਜੀ, ਜਿਹੜਾ ਕਿ ਬਿਜ਼ਨਸ ਨੂੰ ਬੂਸਟ ਕੀਤਾ ਹੈਗਾ, ਕਿਉਂਕਿ ਬਿਜ਼ਨਸ ਨੇ ਹੀ ਜਿਹੜੀਆਂ ਹੈਗੀਆਂ ਨੌਕਰੀਆਂ ਅੱਗੇ ਦੇਣੀਆਂ ਲੋਕਾਂ ਨੂੰ। ਜਦ ਤੱਕ ਬਿਜ਼ਨਸ ਨਹੀਂ ਚੱਲੇਗਾ ਤਦ ਤੱਕ ਅੱਗੇ ਰੁਜ਼ਗਾਰ ਨਹੀਂ ਹੋਣਗੇ, ਤੇ ਜਦ ਤੱਕ ਅੱਗੇ ਰੁਜ਼ਗਾਰ ਨਹੀਂ ਹੋਏਗਾ ਤੇ ਮੁਲਕ ਦੇ ਜਿਹੜੇ ਸਿਟੀਜ਼ਨ ਨੇ ਉਹ ਖੁਸ਼ਹਾਲ ਨਹੀਂ ਹੋਣਗੇ। ਤੇ ਬਿਜ਼ਨਸ ਲਈ ਕਾਫੀ ਅੱਛਾ ਬਜਟ ਹੈਗਾ ਜੀ। ਜਿਹੜੀ ਟੈਕਸ ਸੇਵਿੰਗ ਹੈ ਉਹਦੇ ਤੇ ਮੈਂ ਭਾਵੇਂ ਥੋੜਾ ਜਿਹਾ ਕ੍ਰਿਟੀਕਲ ਵੀ ਹੋ ਸਕਦਾ ਹੈਗਾ ਕਿ ਜਿਹੜੇ ਲੋਕ $1,20,000 ਤੋਂ ਕਮਾ ਰਹੇ ਨੇ ਜ਼ਿਆਦਾ, ਜੇ ਉਹਨਾਂ ਨੂੰ ਤੁਸੀਂ ਟੈਕਸ ਕੱਟ ਨਾ ਵੀ ਦਿੰਦੇ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਸੀਗਾ, ਕਿਉਂਕਿ ਉਹਨਾਂ ਕੋਲ ਆਲਰੇਡੀ ਜੋਬਸ ਹੈਗੀਆਂ। ਬਟ ਗਵਰਨਮੈਂਟ ਦਾ ਕਹਿਣਾ ਇਹ ਹੈਗਾ ਕਿ ਜੇ ਅਸੀਂ ਉਹਨਾਂ ਨੂੰ ਥੋੜਾ ਟੈਕਸ ਐਡਵਾਂਟੇਜ ਦੇਣੇ ਹੈਗੇ ਤੇ ਉਹ ਜਿਹੜਾ ਸਪੇਅਰ ਪੈਸਾ ਉਹਨਾਂ ਦਾ ਸੇਵ ਹੁੰਦਾ ਹੈਗਾ, ਉਹ ਸੇਵ ਨਾ ਕਰਕੇ ਉਹ ਪੈਸਾ ਖਰਚ ਕਰਨਗੇ ਤੇ ਉਹ ਪੈਸਾ ਇਕਾਨਮੀ ਦੇ ਵਿੱਚ ਸਰਕੂਲੇਸ਼ਨ ਦੇ ਵਿੱਚ ਆਏਗਾ ਤੇ ਉਹਦੇ ਕਰਕੇ ਵੀ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਤੇ ਉਹ ਵੀ ਐਂਗਲ ਗਵਰਨਮੈਂਟ ਦਾ ਠੀਕ ਹੈ, ਬਟ ਹੁਣ ਅਸੀਂ ਅਕੈਡੈਮਿਕ ਲੋਕ ਕ੍ਰਿਟੀਸਾਈਜ਼ ਕਰਨ ਨੂੰ ਘੱਟ ਨਹੀਂ ਹੁੰਦੇ ਜੀ। ਤੇ ਮੇਰਾ ਕਹਿਣਾ ਹੈ ਕਿ ਵੀ ਅਪਰ ਇਨਕਮ ਟੈਕਸ ਬ੍ਰੈਕਟ ਵਾਲੇ ਹੈਗੇ ਉਹਨਾਂ ਨੂੰ ਟੈਕਸ ਡਿਡਕਸ਼ਨ ਦੇ ਕੇ ਕੋਈ ਬਹੁਤ ਵਧੀਆ ਕੰਮ ਨਹੀਂ ਕੀਤਾ ਸਰਕਾਰ ਨੇ।
ਠੀਕ ਹੈ, ਇੱਕ ਹੋਰ ਦੁਬਾਰਾ ਮੈਂ ਵੇਖ ਰਹੀ ਹਾਂ SMS ਕਰਕੇ ਸਾਕਿਬ ਨੇ ਦੁਬਾਰਾ ਪੁੱਛਿਆ ਹੈ ਕਿ ਸਮਾਲ ਬਿਜ਼ਨਸਿਸ ਨੂੰ ਜਿਹੜਾ ਫਾਇਦਾ ਪੁੱਜ ਰਿਹਾ ਹੈ ਉਹ ਕਹਿ ਰਹੇ ਨੇ, ਜ਼ਰਾ ਜਿਹਾ ਦੁਬਾਰਾ ਸਮਝਾ ਦੇਵੋਗੇ ਜਾਂ ਥੋੜ੍ਹਾ ਵਿਸਤਾਰ ਦੱਸੋਗੇ? ਕਹਿ ਰਹੇ ਨੇ ਉਹ ਧੰਨਵਾਦ ਆਖ ਰਹੇ ਹਨ ਕਿ ਤੁਸੀਂ ਥੋੜ੍ਹਾ ਬਹੁਤਾ ਜ਼ਿਕਰ ਕੀਤਾ ਹੈ ਸਮਾਲ ਬਿਜ਼ਨਸਿਸ ਬਾਰੇ, ਪਰ ਕੋਈ ਹੋਰ ਗੱਲ, ਕੋਈ ਨੁਕਤਾ ਜਿਹੜਾ ਉਹ ਹੋਰ ਸਮਝ ਸਕਣ?
ਦੇਖੋ, ਸਮਾਲ ਬਿਜ਼ਨਸ ਸਭ ਤੋਂ ਵੱਡਾ ਐਡਵਾਂਟੇਜ ਦਾ ਜਿਹੜਾ ਇਨਕਮ ਟੈਕਸ ਦਾ ਹੋਏਗਾ ਉਹ ਇੰਸਟੈਂਟ, ਅਸੀਂ ਕਹਿੰਦੇ ਇਮੀਡੀਏਟਲੀ ਤੁਹਾਨੂੰ ਜਿੰਨਾ ਵੀ ਪੈਸਾ ਤੁਸੀਂ ਆਪਣੇ ਐਸੈਟ ਖਰੀਦਣ ਲਈ ਖਰਚਿਆ ਹੈਗਾ ਉਹ 'ਤੇ ਤੁਸੀਂ ਟੈਕਸ ਕਲੇਮ ਕਰ ਸਕਦੇ ਹੋ। ਤੁਸੀਂ ਆਪਣੇ ਬਿਜ਼ਨਸ ਦਾ ਇੱਕ ਤਰ੍ਹਾਂ ਦਾ ਘਾਟਾ ਸ਼ੋ ਕਰ ਸਕਦੇ ਹੈਗੇ ਹੋ ਅਤੇ ਉਹ ਘਾਟੇ ਕਰਕੇ ਤੁਹਾਡੀ ਇਨਕਮ ਘੱਟ ਜਾਂਦੀ ਹੈਗੀ, ਤੁਹਾਨੂੰ ਟੈਕਸ ਘੱਟ ਦੇਣਾ ਪੈਂਦਾ ਹੈਗਾ। ਅਤੇ ਸਭ ਤੋਂ ਵੱਡੀ ਇਹ ਮੇਰੇ ਹਿਸਾਬ ਨਾਲ ਤਾਂ ਅਚੀਵਮੈਂਟ ਹੈਗੀ ਹੈ ਸਮਾਲ ਬਿਜ਼ਨਸ ਲਈ ਜਿਹੜੀ ਗਵਰਨਮੈਂਟ ਨੇ ਦਿੱਤੀ ਹੈਗੀ ਆ।
ਠੀਕ ਹੈ,
ਤੇ ਨਾਲ ਜਿਹੜਾ ਵਾ ਕੁਝ ਜਿਹੜਾ ਤੁਹਾਡਾ ਲਾਸ ਵੀ ਹੈਗਾ ਉਹ ਵੀ ਤੁਸੀਂ ਪਿਛਲੇ ਕਿਸੇ ਸਾਲ ਦੇ ਪ੍ਰੋਫਿਟ ਨਾਲ ਵੀ ਆਫਸੈਟ ਕਰ ਸਕਦੇ ਹੈਗੇ ਹੋ, ਉਹਦੇ ਨਾਲ ਵੀ ਤੁਹਾਡਾ ਟੈਕਸ ਬਚ ਜਾਂਦਾ ਹੈਗਾ। ਸੋ ਬਜਾਏ ਦੇ ਤੁਹਾਨੂੰ ਕੈਸ਼ ਪੈਸਾ ਸਰਕਾਰ ਦੇ ਗਵਰਨਮੈਂਟ ਨੇ ਕੀ ਕੀਤਾ ਕਿ ਤੁਹਾਡਾ ਟੈਕਸ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਤੇ ਜਿਹੜਾ ਪੈਸਾ ਤੁਸੀਂ ਗਵਰਨਮੈਂਟ ਨੂੰ ਟੈਕਸ ਨਾ ਦੇ ਕੇ ਖੁਦ ਖਰਚੋ, ਖੁਦ ਕੰਜ਼ਿਊਮ ਕਰੋ, ਖੁਦ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰੋ, ਉਹ ਜਿਸ ਤੋਂ ਉਹ ਪੈਸਾ ਤੁਹਾਡੀ ਪੋਕਿਟ 'ਚ ਆਏਗਾ, ਉਹ ਸਰਕਾਰ ਦੀ ਪੋਕਿਟ 'ਚ ਪੈਸਾ ਨਹੀਂ ਜਾਏਗਾ।
ਸਹੀ, ਤੇ ਨਾਲ ਜਿਹੜਾ ਜੋਬ ਮੇਕਰ ਹਾਇਰਿੰਗ ਕ੍ਰੈਡਿਟ ਹੈ ਤੁਸੀਂ ਉਹ ਵੀ ਐਕਸਪਲੇਨ ਕੀਤਾ ਸੀ,
ਅਗਰ ਕਿਸੇ ਬਿਜ਼ਨਸ ਨੂੰ ਮਿਲੇਗਾ
ਉਹ ਵੀ ਮਿਲੇਗਾ। ਚਲੋ ਠੀਕ ਹੈ, ਮੈਂ ਵੇਖ ਰਹੀ ਹਾਂ ਕਿ ਇਹ ਵੀ ਲਿਖਿਆ ਹੋਇਆ ਹੈ ਸਰਕਾਰ ਵੱਲੋਂ ਕਿ ਇਸ ਬਜਟ ਦੇ ਜ਼ਰੀਏ 1,00,000 ਜੋਬਸ ਸਾਲ 2021-22 ਦੇ ਅੰਤ ਤੀਕਰ ਹੋਣਗੀਆਂ। ਸੋ ਵੇਖਦੇ ਹਾਂ, ਸਮਾਂ ਦੱਸੇਗਾ ਕਿ ਇਸ ਉਮੀਦ 'ਤੇ ਸਭ ਕੁਛ ਖਰਾ ਉਤਰਦਾ ਹੈ ਕਿ ਨਹੀਂ। ਡਾਕਟਰ ਸਾਹਿਬ, ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ, ਬਸ ਜਾਂਦੇ ਜਾਂਦੇ ਇੱਕ ਸਵਾਲ ਸਿਰਫ ਇਹੀ ਪੁੱਛਾਂਗੀ। ਸਵਾਲ ਤਾਂ ਮੈਂ ਇਹੀ ਦਿਨ, ਮੈਂ ਕਿਹਾ ਜਿਹੜੇ ਟੀਚਰ ਹੁੰਦੇ ਨੇ, ਅਕੈਡਮਿਕਸ ਹੁੰਦੇ ਨੇ, ਉਹ ਹਮੇਸ਼ਾ 100 ਵਿੱਚੋਂ ਨੰਬਰ ਦਿੰਦੇ ਨੇ, ਤਾਂ ਤੁਸੀਂ ਟ੍ਰੈਜਰਰ ਸਾਹਿਬ ਨੂੰ 100 ਵਿੱਚੋਂ ਕਿੰਨੇ ਨੰਬਰ ਦਿਓਗੇ?
ਸਮਾਲ ਬਿਜ਼ਨਸ ਦਾ ਕੁਐਸਚਨ ਸੀਗਾ
ਜੀ,
ਕੁਛ ਜਿਹੜਾ ਇਨਡਾਇਰੈਕਟ ਇਫੈਕਟ ਵੀ ਹੁੰਦਾ ਹੈਗਾ। ਜਿਸ ਤਰ੍ਹਾਂ ਇਸ ਬਜਟ ਗਵਰਨਮੈਂਟ ਨੇ $14 billion ਜਿਹੜਾ ਫਾਸਟ ਟਰੈਕ ਇਨਫਰਾਸਟਰਕਚਰ ਲਗਾਇਆ ਹੈਗਾ, ਤੇ ਇਨਫਰਾਸਟਰਕਚਰ ਜਿੱਦਾਂ ਜਦ ਵੀ ਬਣਨਾ ਹੈਗਾ ਤੇ ਉਹਦੇ ਜਿਹੜੀ ਆਲੇ ਦੁਆਲੇ ਵਾਲਾ ਜਿਹੜਾ ਏਰੀਆ ਹੈਗਾ ਉੱਥੇ ਜਿਹੜੇ ਵੀ ਸਮਾਲ ਬਿਜ਼ਨਸਮੈਨ ਹੈਗੇ ਉਹਨਾਂ ਨੂੰ ਵੀ ਇਨਡਾਇਰੈਕਟ ਬੈਨੀਫਿਟ ਮਿਲਦਾ ਹੈਗਾ। ਸਪੋਜ਼ ਕਿਤੇ ਹੋਸਪਿਟਲ ਬਣ ਰਿਹਾ, ਕਿਤੇ ਰੋਡ ਬਣ ਰਹੀ ਹੈਗੀ ਹੈ, ਉਹਦੇ ਨਾਲ ਜਿਹੜੇ ਚਾਰ ਕੈਫੇ ਨੇ ਉਹ ਚਾਰ ਕੈਫੇ ਅਗਲੇ 2 ਸਾਲ ਬਿਜ਼ੀ ਰਹਿਣਗੇ ਜਦ ਤੱਕ ਉਹ ਕੰਸਟਰਕਸ਼ਨ ਪੂਰੀ ਨਹੀਂ ਹੁੰਦੀ। ਸੋ ਇਸ ਤਰ੍ਹਾਂ ਦੀ ਜਦ ਵੀ ਸਪੈਂਡਿੰਗ ਹੁੰਦੀ ਇਨਫਰਾਸਟਰਕਚਰ ਦੇ ਉੱਪਰ ਗਵਰਨਮੈਂਟ ਦੀ, ਸਮਾਲ ਬਿਜ਼ਨਸ ਨੂੰ ਕਾਫੀ ਫਾਇਦਾ ਇਨਡਾਇਰੈਕਟਲੀ ਵੀ ਹੁੰਦਾ ਹੈਗਾ ਜਦ ਤੱਕ ਉਹ ਪ੍ਰੋਜੈਕਟਸ ਪੂਰੇ ਨਹੀਂ ਹੁੰਦੇ।
ਠੀਕ ਹੈ, ਠੀਕ ਹੈ ਜੀ, ਬਹੁਤ ਵਧੀਆ। ਸੋ ਹੁਣ ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਮਾਰਕਸ਼ੀਟ ਜ਼ਰਾ ਦੱਸੋ ਤੁਹਾਡੇ ਵੱਲੋਂ ਕੀ ਸਾਹਮਣੇ ਆਈ।
ਕੰਜ਼ਰਵੇਟਿਵ ਹੈਗਾ ਮਾਰਕਸ ਦੇਣ ਲਈ, ਤੇ ਮੈਂ ਫਿਰ ਵੀ 10-8 ਮਾਰਕਸ ਜ਼ਰੂਰ ਦੇਵਾਂਗੇ ਇਸ ਬਜਟ ਦੇ ਜੀ।
ਅਰੇ ਵਾਹ, ਚਲੋ ਇਹ ਤੇ ਡਿਸਟਿੰਕਸ਼ਨ ਨਾਲ ਪਾਸ ਹੋ ਗਏ ਫਿਰ ਟ੍ਰੇਜਰ ਸਾਹਿਬ। ਚਲੋ ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਮੈਨੂੰ ਬੜਾ ਚੰਗਾ ਲੱਗਿਆ ਕਿ ਤੁਸੀਂ ਅੱਜ ਜੁੜੇ, ਤੇ ਜ਼ਰੂਰੀ ਸੀ, ਮੈਂ ਤਾਂ ਕਹਾਂਗੀ ਡੀ ਕੋਡ ਕੀਤਾ ਹੈ ਤੁਸੀਂ ਬਜਟ ਸਾਰੇ ਵਾਸਤੇ, ਸਾਡੇ ਵਾਸਤੇ, ਕਿਉਂਕਿ ਇੰਨੇ ਸਾਰੇ ਆਂਕੜੇ ਦੇਖ ਕੇ ਕਦੀ ਕਦੀ ਨਹੀਂ ਸਮਝ ਲੱਗਦੀ, ਤੇ ਵੱਡੇ ਤੌਰ ਤੇ ਮੈਨੂੰ ਲੱਗਦਾ ਖੁਸ਼ਖਬਰੀਆਂ ਹੀ ਅੱਜ ਸਾਹਮਣੇ ਆਈਆਂ ਹਨ ਤੁਹਾਡੇ ਜ਼ਰੀਏ। ਬਹੁਤ ਬਹੁਤ ਮਿਹਰਬਾਨੀ,
ਸ਼ੁਕਰੀਆ ਜੀ, ਸ਼ੁਕਰੀਆ ਜੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।